ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਏ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ। ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਪਰਮ। ਆਪਣ ਖੇਲ ਆਪ ਵਰਤੀਜਾ ਨਾਨਕ ਕਰਨ ਹਾਰ ਨ ਦੂਜਾ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਆਪ ਸੰਗਤਾਂ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਨੇ ਇੱਕ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਇੱਕ ਵਿਸ਼ੇਸ਼ ਬਾਣੀ ਉਚਾਰਨ ਕੀਤੀ ਹੈ, ਜਿਸਦਾ ਨਾਮ ਵੀ ਜਿਸਦਾ ਮਹਾਤਮ ਵੀ ਸਤਿਗੁਰੂ ਨੇ ਆਪ ਹੀ ਲਿਖਿਆ ਹੈ। ਉਹ ਹੈ ਪਾਵਨ ਬਾਣੀ ਸੁਖਮਨੀ ਸਾਹਿਬ। ਇਸ ਬਾਣੀ ਦਾ ਕੇਂਦਰੀ ਭਾਵ ਦੋ ਪੰਕਤੀਆਂ ਵਿੱਚ ਆਇਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਦੁਨੀਆ ਸੁਖ ਪਾਲਦੀ ਫਿਰਦੀ ਹੈ। ਸੁਖ ਕਿਸ ਨੂੰ ਕਹਿੰਦੇ ਹਨ? ਜੋ ਸਾਡੇ ਜੀਵਨ ਦੇ ਅਨੁਕੂਲ ਵਸਤੂ ਹੋਵੇ ਉਹਨੂੰ ਸੁਖ ਕਿਹਾ ਜਾਂਦਾ ਹੈ, ਜੋ ਸਾਡੇ ਜੀਵਨ ਦੇ ਪ੍ਰਤੀਕੂਲ ਹੋਵੇ ਉਸ ਨੂੰ ਦੁੱਖ ਆਖਿਆ ਜਾਂਦਾ ਹੈ। ਹੁਣ ਅਸਲੀ ਸੁੱਖ ਕੀ ਹੈ ਉਹਦੇ ਬਾਰੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖਮਨੀ ਦਾ ਸਿਧਾਂਤ ਇਹ ਹੈ, ਅਸਲੀ ਸੁਖ ਰੂਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ। ਜੇ ਤੁਸਾਂ ਸੰਸਾਰਕ ਸੁਖ, ਸਰੀਰਕ ਸੁਖ, ਆਤਮਕ ਸੁਖ ਪ੍ਰਾਪਤ ਕਰਨਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋ। ਜਪਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਦੱਸਿਆ, ਇਹ ਮਿਲਦਾ ਕਿੱਥੋਂ ਹੈ? ਭਗਤ ਜਨਾ ਕੈ ਮਨ ਬਿਸਰਾਮ, ਇਹ ਅੰਮ੍ਰਿਤ ਰੂਪ ਨਾਮ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਰਿਹਾ ਹੈ। ਜੇ ਤੁਸਾਂ ਉਸ ਨਾਮ ਨੂੰ ਪ੍ਰਾਪਤ ਕਰਨਾ ਹੈ ਫਿਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣਾ ਪਵੇਗਾ। ਉਹ ਤੁਹਾਨੂੰ ਦੱਸਣਗੇ। ਤੁਸੀਂ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਜਾਓ, ਗੁਰੂ ਦੀ ਦੀਖਿਆ ਅਤੇ ਸਿੱਖਿਆ ਨੂੰ ਧਾਰਨ ਕਰੋ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪੰਜ ਪਿਆਰੇ ਤੁਹਾਨੂੰ ਗੁਰਮਤ ਨਾਮ ਦ੍ਰਿੜ ਕਰਵਾਉਣਗੇ ਅਤੇ ਉਸ ਨਾਮ ਨੂੰ ਜਪੋ। ਉਹ ਨਾਮ ਤੁਹਾਡੇ ਲਈ ਲੋਕ ਸੁਖੀ ਪਰਲੋਕ ਸੁਹੇਲਾ ਹੋਵੇਗਾ। ਇਸ ਲਈ ਇਹ ਐਸੇ ਪਾਵਨ ਪਵਿੱਤਰ ਉਪਦੇਸ਼ ਗੁਰੂ ਮਹਾਰਾਜ ਨੇ ਇਸ ਬਾਣੀ ਅੰਦਰ ਬਖਸ਼ਿਸ਼ ਕੀਤੇ ਹਨ। ਸੋ ਆਪ ਸੰਗਤਾਂ ਇਸ ਪਵਿੱਤਰ ਬਾਣੀ ਦੇ ਵਿਚਾਰ ਸਰਵਣ ਕਰ ਰਹੇ ਹੋ। ਇਸ ਪਵਿੱਤਰ ਬਾਣੀ ਦੇ 24 ਸਲੋਕ ਅਤੇ 24 ਅਸ਼ਟਪਦੀਆਂ ਹਨ ਅਤੇ 24,000 ਸਾਰੇ ਅੱਖਰ ਹਨ। ਹਰ ਮਨੁੱਖ ਦਿਨ ਰਾਤ ਦੇ ਅੰਦਰ 24,000 ਸਵਾਸ ਲੈਂਦਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰੇ, ਉਹਦੇ 24,000 ਸਵਾਸ ਵੀ ਸਫਲ ਹੋ ਜਾਂਦੇ ਹਨ। ਇਸ ਲਈ ਇਸ ਬਾਣੀ ਦੀਆਂ 20 ਸਲੋਕ ਅਤੇ 20 ਅਸ਼ਟਪਦੀ ਦੀਆਂ ਕਥਾ ਸੰਪੂਰਨ ਹੋਈਆਂ ਹਨ। ਲਓ ਹੁਣ ਅੱਗੇ 21ਵੀਂ ਅਸ਼ਟਪਦੀ ਅਤੇ ਸਲੋਕ ਦੀ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ।
ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੁਝ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੇ ਕਿੰਨੇ ਸਰੂਪ ਹਨ, ਅਤੇ ਨਾਲ ਹੀ ਸਾਨੂੰ ਇਹ ਵੀ ਦੱਸੋ ਇਸ ਸੰਸਾਰ ਨੂੰ ਕਿਸਨੇ ਪੈਦਾ ਕੀਤਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਪ੍ਰਸ਼ਨ ਦਾ ਜਵਾਬ ਦਿੰਦੇ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਹਜ਼ੂਰ ਕਹਿੰਦੇ ਨੇ ਉਸ ਨਿਰੰਕਾਰ ਨੇ ਇੱਕ ਤਾਂ ਸਰਗੁਣ ਸਰੂਪ ਧਾਰਨ ਕੀਤਾ ਹੈ, ਜਿਵੇਂ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹਨ। ਅਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਦੂਸਰਾ ਉਸ ਨਿਰੰਕਾਰ ਦਾ ਸਰੂਪ ਹੈ ਨਿਰਗੁਣ, ਜੋ 3 ਗੁਣਾਂ ਤੋਂ ਰਹਿਤ ਹੈ, ਜਿਸ ਦੀ ਬਾਬਤ ਸਤਿਗੁਰੂ ਪਿੱਛੇ ਬਿਆਨ ਕਰ ਆਏ ਹਨ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਸਰਾ ਸਰੂਪ ਹੈ। ਇਹ ਮੁੱਖ 2 ਸਰੂਪ ਨੇ, ਪਰ ਜਦੋਂ ਆਪਾਂ ਬਾਕੀ ਹੋਰ ਧਰਮਾਂ ਦੇ ਇਤਿਹਾਸ ਵੱਲ ਨਜ਼ਰ ਮਾਰ ਕੇ ਵੇਖਦੇ ਹਾਂ, ਕੁਝ ਲੋਕ ਉਹ ਵੀ ਹਨ ਜਿਹੜੇ ਸਰਗੁਣ ਨੂੰ ਮੰਨਦੇ ਹਨ ਅਤੇ ਕੁਝ ਉਹ ਵੀ ਲੋਕ ਨੇ ਜਿਹੜੇ ਨਿਰਗੁਣ ਨੂੰ ਮੰਨਦੇ ਨੇ। ਉਹਨਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਚੀਜ਼ ਦਾ ਝਗੜਾ ਮੇਟਣ ਦੇ ਲਈ ਇਹ ਸਿਧਾਂਤ ਸਾਨੂੰ ਸਮਝਾ ਦਿੱਤਾ। ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਨ ਸਗਲੀ ਮੋਹੀ। ਇਹ ਦੋਨੋਂ ਹੀ ਰੂਪ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹਨ। ਇੱਕ ਸਰਗੁਣ ਸਰੂਪ ਹੈ, ਦੂਸਰਾ ਨਿਰਗੁਣ ਸਰੂਪ ਹੈ। ਸਰਗੁਣ ਸਰੂਪ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਬੱਦਲ ਆਕਾਸ਼ ਵਿੱਚ ਆਉਂਦਾ ਹੈ, ਲੋੜ ਅਨੁਸਾਰ ਵਰਖਾ ਕਰਕੇ ਅਤੇ ਫਿਰ ਆਲੋਪ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇਸ ਸੰਸਾਰ ਦੀ ਹਾਲਤ ਬਹੁਤ ਪਾਪਮਈ ਹੋ ਜਾਂਦੀ ਹੈ, ਇਸ ਧਰਤੀ 'ਤੇ ਪਾਪ ਜ਼ੋਰ ਜ਼ੁਲਮ ਵੱਧ ਜਾਂਦਾ ਹੈ, ਤਾਂ ਉਸ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਦਾ ਹੈ, ਨਿਰਗੁਣ ਅਤੇ ਸਰਗੁਣ ਥੀਆ, ਅਤੇ ਫਿਰ ਉਹ ਆਪਣੇ ਮਿਸ਼ਨ ਸੰਪੂਰਨ ਕਰਕੇ ਆਪਣੇ ਸਰਗੁਣ ਸਰੂਪ ਨੂੰ ਗੋਪਤ ਕਰ ਲੈਂਦਾ ਹੈ। ਅਤੇ ਦੂਸਰਾ ਉਸ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ, ਜਿਹੜਾ ਨਿਰਗੁਣ ਸਰੂਪ ਹੈ ਉਹਦੇ ਵਿੱਚ ਨਾ ਜਨਮ ਹੈ, ਨਾ ਮਰਨ ਹੈ, ਨਾ ਹਰਖ ਹੈ, ਨਾ ਸ਼ੋਗ ਹੈ। ਕੋਈ ਕਿਸੇ ਕਿਸਮ ਦਾ ਵਿਕਾਰ, ਕੋਈ ਕਿਸੇ ਕਿਸਮ ਦਾ ਫੁਰਨਾ, ਕੋਈ ਕਿਸੇ ਕਿਸਮ ਦਾ ਉਹਦੇ ਵਿੱਚ ਹੰਕਾਰ ਨਹੀਂ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਇਹ ਗੱਲ ਸਮਝਾਉਂਦੇ ਹਨ ਕਿ ਗੁਰਮੁਖੋ, ਉਹ ਨਿਰੰਕਾਰ ਦਾ ਇੱਕ ਸਰਗੁਣ ਸਰੂਪ ਹੈ, ਦੂਸਰਾ ਨਿਰਗੁਣ ਸਰੂਪ ਹੈ, ਅਤੇ ਸੁਨ ਸਮਾਧੀ ਆਪ ਅਤੇ ਅਫੁਰ ਸਮਾਧੀ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਬੈਠਦਾ ਹੈ। ਸੁਨ ਸਮਾਧੀ ਕਿਸ ਨੂੰ ਆਖਿਆ ਹੈ? ਜਿਹੜੀ ਅਫੁਰ ਅਵਸਥਾ ਹੈ, ਜਿੱਥੇ ਮਨ ਦਾ ਫੁਰਨਾ ਵੀ ਸ਼ਾਂਤ ਹੋ ਜਾਂਦਾ ਹੈ, ਉਹ ਐਸੀ ਇੱਕ ਆਨੰਦਮਈ ਅਵਸਥਾ ਹੈ ਜਿਵੇਂ ਤੁਸੀਂ ਕਿਧਰੇ ਸਮੁੰਦਰ ਦੇ ਕਿਨਾਰੇ 'ਤੇ ਖੜ੍ਹੇ ਹੋਵੋ ਅਤੇ ਹਵਾ ਬਿਲਕੁਲ ਬੰਦ ਹੋ ਜਾਵੇ ਅਤੇ ਸਮੁੰਦਰ ਦਾ ਪਾਣੀ ਐਨ ਸ਼ਾਂਤ ਤੁਹਾਨੂੰ ਦਿਖਾਈ ਦੇਵੇ, ਉਹ ਅਵਸਥਾ ਇਸ ਤਰ੍ਹਾਂ ਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਨਿਰਗੁਣ ਅਤੇ ਸਰਗੁਣ ਦੋ ਸਰੂਪ ਧਾਰਨ ਕੀਤੇ ਨੇ, ਉੱਥੇ ਅਫੁਰ ਸਮਾਧੀ ਵਿੱਚ ਬੈਠਣ ਵਾਲਾ ਵੀ ਆਪ ਹੈ।
ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਨ ਕੀਆ ਨਾਨਕਾ, ਵੀ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਇਸ ਸੰਸਾਰ ਨੂੰ ਪੈਦਾ ਕੀਤਾ ਹੈ। ਭਾਵੇਂ ਉਹ ਨਿਰਗੁਣ ਅਤੇ ਸਰਗੁਣ ਦੋ ਸਰੂਪ ਧਾਰਨ ਕਰਦਾ ਹੈ, ਅਫੁਰ ਸਮਾਧੀ ਵਿੱਚ ਵੀ ਆਪ ਹੀ ਬੈਠਦਾ ਹੈ, ਪਰ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਵੀ ਆਪ ਹੀ ਪੈਦਾ ਕੀਤਾ, ਆਪੇ ਹੀ ਫਿਰ ਜਾਪ ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਬੈਠ ਕੇ ਅਤੇ ਆਪਣੇ ਆਪ ਨੂੰ ਜਪਦਾ ਵੀ ਹੈ। ਆਪੇ ਜਪੈ ਆਪਣਾ ਜਾਪ, ਭਾਵ ਜਦੋਂ ਹੋਰ ਕੋਈ ਵੀ ਨਹੀਂ ਹੁੰਦਾ ਉਸ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਜਾਪ ਨੂੰ, ਆਪਣੇ ਨਾਮ ਨੂੰ ਆਪ ਹੀ ਜਪਦਾ ਹੈ, ਜਦੋਂ ਦੂਜਾ ਤਾਂ ਕੋਈ ਹੈ ਹੀ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਦੋ ਕਿਸਮ ਦੀ ਗਤੀ ਦਾ ਵਰਣਨ ਕੀਤਾ ਹੈ, ਇੱਕ ਤਾਂ ਜਦੋਂ ਉਹ ਫੁਰ ਸਮਾਧੀ ਵਿੱਚ ਟਿਕਦਾ ਹੈ ਉਸ ਵੇਲੇ ਤਾਂ ਸੰਸਾਰ ਦਾ ਕੁਝ ਵੀ ਰੂਪ ਰੰਗ ਉਸ ਵੇਲੇ ਨਹੀਂ ਹੁੰਦਾ, ਅਤੇ ਜਦੋਂ ਵਾਹਿਗੁਰੂ ਦੇ ਮਨ ਦੇ ਵਿੱਚ ਕੋਈ ਫੁਰਨਾ ਉੱਠਦਾ ਹੈ ਫਿਰ ਅੱਗੇ ਸੰਸਾਰ ਦੀ ਉਤਪਤੀ ਹੋ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਅਸ਼ਟਪਦੀ ਅੰਦਰ ਉਸ ਸੁਨ ਸਮਾਧੀ ਦੀ ਅਵਸਥਾ ਅਤੇ ਉਸ ਨਿਰਗੁਣ ਸਰੂਪ ਦੀ ਅਵਸਥਾ ਦਾ ਅੱਗੇ ਹੁਣ ਨਿਰਣਾ ਕਰਨ ਲੱਗੇ ਹਨ। ਇਹਦੇ ਵਿੱਚ ਇੱਕ ਹੋਰ ਵੀ ਸਿਧਾਂਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟਾਇਆ ਹੈ। ਬਹੁਤ ਸਾਰੇ ਜਿਹੜੇ ਹੋਰ ਮਤ ਮਤੰਤਰ ਹਨ, ਕੋਈ ਇਹ ਕਹਿੰਦਾ ਹੈ ਜਿਹੜੀ ਸ੍ਰਿਸ਼ਟੀ ਹੈ ਤਿੰਨ ਗੁਣਾਂ ਤੋਂ ਪੈਦਾ ਹੋਈ ਹੈ, ਕੋਈ ਕਹਿੰਦਾ ਹੈ ਪੁੰਨਾਂ ਪਾਪਾਂ ਤੋਂ ਸੰਸਾਰ ਬਣਿਆ ਹੈ, ਕਿਉਂਕਿ ਜਿਹੜਾ ਕਰਮ ਸ਼ਾਸਤਰ ਹੈ ਉਹਦਾ ਇਹ ਸਿਧਾਂਤ ਹੈ ਜਿਹੜਾ ਮਨੁੱਖ ਚੰਗੇ ਕੰਮ ਕਰਦਾ ਹੈ ਉਹ ਦੇਵਤਾ ਬਣ ਜਾਂਦਾ ਹੈ ਅਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਹ ਤ੍ਰਿਗਤ ਜੂਨਾਂ ਦੇ ਵਿੱਚ ਚਲਿਆ ਜਾਂਦਾ ਹੈ, ਅਤੇ ਜਿਹੜਾ ਮਿਸ਼ਰਤ ਕਰਮ ਕਰਦਾ ਹੈ, ਸਮਾਨ ਕਰਮ ਕਰਦਾ ਹੈ, ਉਸ ਨੂੰ ਮਨੁੱਖਾਂ ਦੇ ਪ੍ਰਾਪਤ ਹੋ ਜਾਂਦੀ ਹੈ। ਇਹ ਕਰਮਵਾਦ ਦਾ ਸਿਧਾਂਤ ਹੈ ਵੀ ਇਸ ਤਰ੍ਹਾਂ ਇਹ ਸੰਸਾਰ ਸਾਰਾ ਕਰਮਾਂ ਤੋਂ ਹੀ, ਪੁੰਨ ਪਾਪ ਤੋਂ ਹੀ ਪੈਦਾ ਹੋਇਆ। ਪਰ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਦੇ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਉਹ ਗੱਲ ਸਾਨੂੰ ਚੇਤੇ ਕਰਵਾਉਣ ਲੱਗੇ ਹਨ ਵੀ ਜਦੋਂ ਕੋਈ ਸੰਸਾਰ ਦਾ ਵਜੂਦ ਹੈ ਹੀ ਨਹੀਂ ਸੀ ਅਤੇ ਉਸ ਵੇਲੇ ਪੁੰਨ ਪਾਪ ਦੀ ਵੀ ਅਣਹੋਂਦ ਸੀ, ਅਤੇ ਜਦੋਂ ਪੁੰਨ ਪਾਪ ਹੈ ਹੀ ਨਹੀਂ ਸਨ ਅਤੇ ਫਿਰ ਇਹ ਕਿੱਥੋਂ ਸੰਸਾਰ ਨੂੰ ਪੈਦਾ ਕਰ ਸਕਦੇ ਸਨ? ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸੰਸਾਰ ਨੂੰ ਬਣਾਇਆ, ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ। ਜਿਹੜੇ ਵਿਦਾਂਤੀ ਲੋਕ ਨੇ ਕਹਿੰਦੇ ਨੇ ਬਈ ਜਿਹੜੀ ਮਾਇਆ ਜਦੋਂ ਬ੍ਰਹਮ ਦੇ ਨਾਲ ਜੁੜੀ ਤਾਂ ਸੰਸਾਰ ਪੈਦਾ ਹੋਇਆ, ਪਰ ਸਤਿਗੁਰੂ ਕਹਿੰਦੇ ਨੇ ਉਸ ਵੇਲੇ ਮਾਇਆ ਵੀ ਤਾਂ ਨਹੀਂ ਸੀ, ਜਦੋਂ ਕੇਵਲ ਅਕਾਲ ਪੁਰਖ ਸੀ ਉਸ ਵੇਲੇ ਮਾਇਆ ਵੀ ਨਹੀਂ ਸੀ। ਮਾਇਆ ਉਸ ਵਾਹਿਗੁਰੂ ਦੀ ਸ਼ਕਤੀ ਦਾ ਹੀ ਨਾਮ ਹੈ। ਇਸ ਲਈ ਉਸ ਵੇਲੇ ਸੰਸਾਰ ਨੂੰ ਪੈਦਾ ਕਰਨ ਵਾਲਾ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ, ਕਿਉਂਕਿ ਗੁਰਮਤਿ ਦਾ ਸਿਧਾਂਤ ਇੱਕ ਅਦਵੈਤ ਸਿਧਾਂਤ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਉਸ ਸਿਧਾਂਤ ਨੂੰ ਨਿਰੂਪਣ ਕਰ ਰਹੇ ਨੇ। ਸਭ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ ਤੇਤਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਜਦੋਂ ਇਹ ਜਿਹੜਾ ਆਕਾਰ ਹੈ, ਆ ਜੋ ਸੰਸਾਰ ਦਾ ਆਪਾਂ ਆਕਾਰ ਰੰਗ ਰੂਪ ਦੇਖ ਰਹੇ ਹਾਂ, ਇਹ ਜਦੋਂ ਕੁਛ ਵੀ ਦਿਸਣ ਵਿੱਚ ਨਹੀਂ ਸੀ ਆਉਂਦਾ, ਭਾਵ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸੁਨ ਸਮਾਧੀ ਵਿੱਚ ਲੀਨ ਸੀ, ਅਰਬਦ ਨਰਬਦ ਧੁੰਦੂ ਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ, ਉਸ ਵੇਲੇ ਨਾ ਧਰਤੀ ਸੀ ਨਾ ਆਕਾਸ਼ ਸੀ, ਅਤੇ ਹੋਰ ਸੰਸਾਰ ਦਾ ਆਕਾਰ ਕਿੱਥੋਂ ਹੋਣਾ ਸੀ, ਕਿਉਂਕਿ ਧਰਤੀ ਅਤੇ ਆਕਾਸ਼ ਵੀ ਜਦੋਂ ਨਹੀਂ ਸਨ ਤਾਂ ਉਸ ਵੇਲੇ ਤੁਸੀਂ ਦੱਸੋ ਉਸ ਵੇਲੇ ਹੋਰ ਕੀ ਹੋਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਵਸਥਾ ਵੱਲ ਸਾਨੂੰ ਇਸ਼ਾਰਾ ਕਰਦੇ ਹਨ, ਜਬ ਆਕਾਰ ਇਹ ਕਸ਼ ਨਾ ਦ੍ਰਿਸ਼ਟੇਤਾ, ਜਦੋਂ ਇਹ ਸੰਸਾਰ ਦਾ ਕੋਈ ਆਕਾਰ ਸਾਨੂੰ ਇਹਨਾਂ ਅੱਖਾਂ ਦੇ ਨਾਲ ਦਿਸਦਾ ਹੀ ਨਹੀਂ ਸੀ।
ਪਾਪ ਪੁੰਨ ਤਬ ਕਹਤੇ ਹੋਤਾ।
ਵੀ ਹੁਣ ਤੁਸੀਂ ਦੱਸੋ ਪੁੰਨ ਤੇ ਪਾਪ, ਸ਼ੁਭ ਤੇ ਅਸ਼ੁਭ ਕਰਮ, ਜਿਸ ਨੂੰ ਵਿਧੀ ਨਿਖੇਧ ਕਰਮ ਵੀ ਆਖਿਆ ਹੈ, ਉਹ ਦੱਸੋ ਵੀ ਕਿੱਥੋਂ ਪੈਦਾ ਹੁੰਦਾ ਸੀ। ਭਾਵ ਕੰਮ ਕਰਨ ਵਾਸਤੇ ਵੀ ਤਾਂ ਕੋਈ ਸਰੀਰ ਚਾਹੀਦਾ ਹੈ, ਅਤੇ ਜਦੋਂ ਸਰੀਰ ਤਾਂ ਕੋਈ ਹੈ ਹੀ ਨਹੀਂ ਸੀ, ਆਕਾਰ ਤਾਂ ਕੋਈ ਹੈ ਹੀ ਨਹੀਂ ਸੀ, ਅਤੇ ਫਿਰ ਪੁੰਨ ਪਾਪ ਕਿੱਥੋਂ ਪੈਦਾ ਹੋ ਗਿਆ। ਇਸ ਲਈ ਜਿਹੜੇ ਲੋਕ ਇਹ ਕਹਿੰਦੇ ਨੇ ਪੁੰਨਾਂ ਪਾਪਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਸਤਿਗੁਰੂ ਕਹਿੰਦੇ ਉਹ ਸਿਧਾਂਤ ਮੰਨਣ ਯੋਗ ਨਹੀਂ ਹੈ।
ਜਬ ਧਾਰੀ ਆਪਣ ਸੁਨ ਸਮਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਸੁਨ ਸਮਾਧੀ ਧਾਰਨ ਕੀਤੀ ਹੋਈ ਸੀ, ਜਿਵੇਂ ਪਿੱਛੇ ਆਖਿਆ ਨਾ ਸੁਨ ਸਮਾਧੀ ਆਪ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਅਫੁਰ ਅਵਸਥਾ ਵਿੱਚ ਲੀਨ ਹੋਇਆ ਹੋਇਆ ਸੀ।
ਤਬ ਬੈਰ ਵਿਰੋਧ ਕਿਸ ਸੰਗ ਕਮਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵੇਲੇ ਇਹ ਜਿਹੜੇ ਵੈਰ ਤੇ ਵਿਰੋਧ ਦੇ ਭਾਵ ਵੀ ਨਹੀਂ ਸਨ। ਜਦੋਂ ਵਾਹਿਗੁਰੂ ਆਪਣੀ ਅਫੁਰ ਸਮਾਧੀ ਵਿੱਚ ਲੀਨ ਹੋਇਆ ਹੋਇਆ ਸੀ, ਉਸ ਵੇਲੇ ਵੈਰ ਵਿਰੋਧ ਵੀ ਕਿਸ ਦੇ ਨਾਲ ਕਿਸਨੇ ਕਰਨਾ ਸੀ, ਭਾਵ ਉਸ ਵੇਲੇ ਵੈਰ ਵਿਰੋਧ ਭਾਵ ਵੀ ਨਹੀਂ ਸੀ।
ਜਬ ਇਸ ਕਾ ਵਰਨ ਚਿਹਨ ਨਾ ਜਾਪਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਇਸ ਸੰਸਾਰ ਦਾ ਅਥਵਾ ਇਸ ਜੀਵ ਦਾ ਕੋਈ ਵਰਨ ਰੰਗ ਰੂਪ ਚਿਹਨ ਚੱਕਰ ਕੁਛ ਜਾਪਦਾ ਹੀ ਨਹੀਂ ਸੀ, ਭਾਵ ਕੁਛ ਐਸਾ ਪ੍ਰਤੀਤ ਹੋਣ ਵਾਲਾ ਹੀ ਨਹੀਂ ਸੀ।
ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ।
ਤਾਂ ਉਸ ਵੇਲੇ ਹਰਖ ਤੇ ਸ਼ੋਗ ਦੱਸੋ ਕਿਸ ਨੂੰ ਵਿਆਪਦਾ ਸੀ, ਕਿਸੇ ਨੂੰ ਵੀ ਨਹੀਂ, ਜਦੋਂ ਕੋਈ ਚੀਜ਼ ਹੈ ਹੀ ਨਹੀਂ ਸੀ, ਇਹ ਸਰੀਰ ਦਾ ਵੀ ਸੰਸਾਰ ਦਾ ਵੀ ਕੋਈ ਰੰਗ ਰੂਪ ਚੇਨ ਚੱਕਰ ਹੈ ਹੀ ਨਹੀਂ ਸੀ, ਕਿਉਂਕਿ ਹਰਖ ਸ਼ੋਗ ਦਾ ਸੰਬੰਧ ਤਾਂ ਫਿਰ ਸੰਸਾਰ ਦੇ ਨਾਲ ਹੈ ਨਾ। ਕਿਸੇ ਦੇ ਘਰ ਬੱਚਾ ਪੈਦਾ ਹੋ ਗਿਆ ਖੁਸ਼ੀ ਹੋ ਗਈ, ਮਰ ਗਿਆ ਸ਼ੋਕ ਪੈ ਜਾਂਦਾ। ਇਸੇ ਲਈ ਜਦੋਂ ਇਸ ਸੰਸਾਰ ਦਾ ਅਤੇ ਸਰੀਰ ਦਾ ਕੋਈ ਰੰਗ ਰੂਪ ਚੇਨ ਚੱਕਰ ਹੈ ਹੀ ਨਹੀਂ ਸੀ, ਅਤੇ ਉਸ ਵੇਲੇ ਖੁਸ਼ੀ ਗਮੀ ਵੀ ਕਿਸ ਨੂੰ ਵੀ ਆਪਣੀ ਸੀ, ਭਾਵ ਉਸ ਵੇਲੇ ਖੁਸ਼ੀ ਗਮੀ ਦਾ ਵੀ ਪ੍ਰਭਾਵ ਕੋਈ ਨਹੀਂ ਸੀ।
ਜਬ ਆਪਣ ਆਪ ਆਪ ਪਾਰ ਬ੍ਰਹਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਆਪੇ ਵਿੱਚ ਟਿਕਿਆ ਹੋਇਆ ਸੀ, ਕਿਉਂਕਿ ਇੱਕ ਐਸੀ ਵੀ ਅਵਸਥਾ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਆਪਣੇ ਆਪੇ ਦੇ ਨਾਲ ਜੁੜਿਆ ਹੁੰਦਾ ਹੈ, ਆਪਣੇ ਆਪੇ ਦੇ ਵਿੱਚ ਲੀਨ ਹੁੰਦਾ ਹੈ।
ਤਬ ਮੋਹ ਕਹਾ ਕਿਸ ਹੋਵਤ ਭਰਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਬ ਮੋਹ ਕਹਾ, ਉਸ ਵੇਲੇ ਮੋਹ ਕਿਸ ਨੂੰ ਸੀ, ਮੋਹ ਕਿੱਥੇ ਸੀ, ਤੇ ਕਿਸ ਹੋਵਤ ਭਰਮ, ਤੇ ਕਿਸ ਨੂੰ ਕੋਈ ਭਰਮ ਹੁੰਦਾ ਸੀ, ਭਾਵ ਉਸ ਵੇਲੇ ਮੋਹ ਤੇ ਭਰਮ ਦੀ ਵੀ ਅਣਹੋਂਦ ਸੀ। ਇਹ ਜਿੰਨੀਆਂ ਚੀਜ਼ਾਂ ਨੇ, ਪੁੰਨ ਪਾਪ ਹੈ, ਵੈਰ ਵਿਰੋਧ ਹੈ, ਹਰਖ ਸ਼ੋਕ ਹੈ, ਇੱਥੇ ਮੋਹ ਤੇ ਭਰਮ ਦੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਸ ਵੇਲੇ ਕੁਝ ਵੀ ਨਹੀਂ ਸੀ।
ਆਪਨ ਖੇਲ ਆਪ ਵਰਤੀਜਾ।
ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਵੀ ਦੱਸੋ, ਜਦੋਂ ਉਸ ਵੇਲੇ ਹੋਰ ਤੇ ਕੁਝ ਹੈ ਹੀ ਨਹੀਂ ਸੀ, ਤੇ ਫਿਰ ਇਹ ਸੰਸਾਰ ਨੂੰ ਕਿਸਨੇ ਬਣਾਇਆ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਆਪਨ ਖੇਲ ਆਪ ਵਰਤੀਜਾ। ਉਸ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਖੇਡ ਨੂੰ ਆਪ ਹੀ ਵਰਤਾਉਣਾ ਕੀਤਾ, ਭਾਵ ਇਸ ਸੰਸਾਰ ਦਾ ਤਮਾਸ਼ਾ ਵੀ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਬਣਾਇਆ।
ਨਾਨਕ ਕਰਨਾ ਹਾਰ ਨਾ ਦੂਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਉਸ ਕਰਨ ਕਾਰਨ ਸਰਵ ਸ਼ਕਤੀਮਾਨ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ ਸੀ।
ਜਬ ਹੋਵਤ ਪ੍ਰਭ ਕੇਵਲ ਧਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਕੇਵਲ ਤਾਂ ਕੇਵਲ ਉਹ ਸਰਵ ਸ਼ਕਤੀਮਾਨ ਤੇ ਸਾਰੀ ਸ੍ਰਿਸ਼ਟੀ ਦਾ ਧਨੀ ਮਾਲਕ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਸੀ।
ਤਬ ਬੰਧ ਮੁਕਤ ਕਹੋ ਕਿਸ ਕਹੋ ਗਨੇ।
ਭਈ ਉਸ ਵੇਲੇ ਬੰਧ ਤੇ ਮੋਕਸ਼ ਇਹ ਵੀ ਕਿਸ ਨੂੰ ਉਸ ਵੇਲੇ ਵਿਚਾਰੇ ਜਾਂਦੇ ਸਨ? ਇਹਦਾ ਮਤਲਬ ਇਹ ਹੈ, ਉਸ ਵੇਲੇ ਕੌਣ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਸੀ ਤੇ ਕੌਣ ਉਸ ਤੋਂ ਛੁੱਟਣ ਵਾਲਾ ਸੀ? ਇਹ ਬੰਧ ਤੇ ਮੁਕਤ ਦਾ ਅਰਥ ਹੈ ਵੀ ਇੱਕ ਬੰਧਨਾਂ ਵਿੱਚ ਬੱਝੇ ਹੋਣਾ ਤੇ ਦੂਸਰਾ ਉਸ ਤੋਂ ਮੁਕਤ ਹੋ ਜਾਣਾ। ਇਹ ਵੀ ਦੋਵੇਂ ਅਵਸਥਾ ਉਸ ਵੇਲੇ ਨਹੀਂ ਸਨ।
ਜਬ ਇੱਕ ਹੈ ਹਰ ਅਗਮ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ ਜੋ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕੇਵਲ ਇੱਕੋ ਇੱਕ ਮੌਜੂਦ ਸੀ।
ਤਬ ਨਰਕ ਸੁਰਗ ਕਹੋ ਕਿਸੇ ਕਹੋ ਕੌਣ ਅਵਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵੇਲੇ ਨਰਕ ਤੇ ਸੁਰਗ ਦੇ ਵਿੱਚ ਵੀ ਭਾਈ ਜਾ ਕੇ ਕੌਣ ਅਵਤਾਰ ਧਾਰਦਾ ਸੀ, ਕੌਣ ਉੱਥੇ ਜਨਮ ਲੈਂਦਾ ਸੀ, ਕੌਣ ਜਾ ਕੇ ਉਤਰਦਾ ਸੀ? ਅਵਤਾਰ ਦਾ ਅਰਥ ਹੁੰਦਾ ਉਤਰਨਾ, ਪ੍ਰਗਟ ਹੋਣਾ, ਜਨਮ ਲੈਣਾ। ਪਰ ਇੱਥੇ ਅਵਤਾਰ ਦਾ ਅਰਥ ਹੈ ਵੀ ਉੱਥੇ ਉਤਰਨਾ। ਉਸ ਵੇਲੇ ਨਰਕ ਤੇ ਸੁਰਗ ਦੇ ਵਿੱਚ ਜਾ ਕੇ ਕੌਣ ਉਤਰਦਾ ਸੀ? ਭਾਵ ਉਸ ਵੇਲੇ ਨਾ ਨਰਕ ਸੀ ਨਾ ਸਵਰਗ ਸੀ, ਨਾ ਹੀ ਕੋਈ ਪੁੰਨੀ ਪਾਪੀ ਜੀਵ ਸਨ ਜਿਹੜੇ ਆਪਣੇ ਕੀਤੇ ਕਰਮਾਂ ਅਨੁਸਾਰ ਉੱਥੇ ਜਾ ਕੇ ਉਤਰਦੇ ਸਨ ਅਥਵਾ ਉੱਥੇ ਜਾ ਕੇ ਜਨਮ ਲੈਂਦੇ ਸਨ।
ਜਬ ਨਿਰਗੁਣ ਪ੍ਰਭ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਉਹ ਨਿਰਗੁਣ ਸਰੂਪ ਵਾਹਿਗੁਰੂ ਆਪਣੇ ਸਹਿਜ ਸੁਭਾਅ ਦੇ ਵਿੱਚ ਲੀਨ ਹੋਇਆ ਹੋਇਆ ਸੀ, ਭਾਵ ਆਪਣੀ ਆਤਮਕ ਅਡੋਲ ਅਵਸਥਾ ਤੇ ਆਪਣੇ ਆਪ ਦੇ ਭਾਵ ਦੇ ਵਿੱਚ ਹੀ ਟਿਕਿਆ ਹੋਇਆ ਸੀ।
ਤਬ ਸ਼ਿਵ ਸ਼ਕਤ ਕਹੋ ਕਿਤ ਠਾਏ।
ਭਈ ਉਸ ਵੇਲੇ ਦੱਸੋ, ਸ਼ਿਵ ਸ਼ਕਤੀ ਦਾ ਅਰਥ ਹੈ ਪੁਰਖ ਤੇ ਪ੍ਰਕਿਰਤੀ ਅਥਵਾ ਸ਼ਿਵਜੀ ਤੇ ਪਾਰਵਤੀ ਵਰਗੇ ਜਿਹੜੇ ਦੇਵਤੇ ਨੇ, ਇਹ ਵੀ ਦੱਸੋ ਕਿਸ ਠਾਏ ਕਿਸ ਥਾਂ ਤੇ ਉੱਥੇ ਮੌਜੂਦ ਸਨ? ਭਾਵ ਉਸ ਵੇਲੇ ਨਰ ਤੇ ਮਾਦਾ ਵੀ ਨਹੀਂ ਸੀ, ਇਸਤਰੀ ਤੇ ਪੁਰਸ਼ ਵੀ ਨਹੀਂ ਸਨ, ਸ਼ਿਵਜੀ ਤੇ ਪਾਰਵਤੀ ਵੀ ਨਹੀਂ ਸੀ ਤੇ ਨਾ ਹੀ ਉੱਥੇ ਪੁਰਖ ਪ੍ਰਕਿਰਤੀ ਸਨ। ਜਦੋਂ ਕੇਵਲ ਅਕਾਲ ਪੁਰਖ ਵਾਹਿਗੁਰੂ ਆਪਣੇ ਸਹਿਜ ਸੁਭਾਅ ਦੇ ਵਿੱਚ ਬੈਠਾ ਸੀ, ਉਸ ਵੇਲੇ ਕੋਈ ਹੋਰ ਨਰ ਤੇ ਮਾਦਾ ਕੋਈ ਇਸਤਰੀ ਪੁਰਸ਼ ਦਾ ਭਾਵ ਵੀ ਨਹੀਂ ਸੀ।
ਜਬ ਆਪ ਹੈ ਆਪ ਆਪਣੀ ਜੋਤ ਧਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੀ ਜੋਤ ਨੂੰ ਧਾਰਨ ਕਰ ਰਿਹਾ ਸੀ ਅਥਵਾ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਜੋਤ ਨੂੰ, ਆਪਣੀ ਬੁੱਧੀ ਨੂੰ ਅਥਵਾ ਆਪਣੀ ਆਤਮਾ ਨੂੰ ਆਪਣੇ ਆਪ ਹੀ ਧਾਰਨ ਕਰ ਰਿਹਾ ਸੀ,
ਤਬ ਕਵਨ ਨਿਡਰ ਕਵਨ ਕਤ ਡਰੈ।
ਤਾਂ ਉਸ ਵੇਲੇ ਤਬ ਕਵਨ ਨਿਡਰ, ਨਿਡਰ ਨਹੀਂ ਕਰਨਾ, ਤਬ ਕਵਨ ਨਿਡਰ ਕਵਨ ਕਤ ਡਰੈ, ਜਿਵੇਂ ਆਪਾਂ ਆਮ ਹੀ ਕਹਿੰਦੇ ਕਿੰਨਾ ਨਿਡਰ ਨਿਡਰ ਹੋਇਆ ਫਿਰਦਾ, ਇਹ ਸਿੱਧਾ ਹੀ ਪਾਠ ਠੀਕ ਹੈ। ਤਬ ਕਵਨ ਨਿਡਰ ਕਵਨ ਕਤ ਡਰੈ, ਉਸ ਵੇਲੇ ਕੌਣ ਵੀ ਉਸ ਵੇਲੇ ਨਿਡਰ ਦਾ ਅਰਥ ਹੈ ਨਿਰਭਉ ਆਪਣੇ ਆਪ ਨੂੰ ਸਦਵਾਉਂਦਾ ਸੀ ਤੇ ਕਵਨ ਕਤ ਡਰੈ ਤੇ ਕਿਹੜਾ ਕਿਸੇ ਤੋਂ ਕੋਈ ਡਰਦਾ ਸੀ? ਭਾਵ ਨਾ ਉਸ ਵੇਲੇ ਕੋਈ ਡਰਨ ਦੀ ਅਵਸਥਾ ਸੀ ਤੇ ਨਾ ਹੀ ਨਾ ਡਰਨ ਦੀ ਉਸ ਵੇਲੇ ਕੋਈ ਅਵਸਥਾ ਸੀ।
ਆਪਣਾ ਚਲਤ ਆਪ ਕਰਨਾ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਚਲ ਦਾ ਅਰਥ ਹੈ ਚਰਿੱਤਰ, ਉਹ ਆਪਣੇ ਕੌਤਕ ਉਸ ਵੇਲੇ ਆਪ ਹੀ ਕਰਨ ਵਾਲਾ ਸੀ।
ਨਾਨਕ ਠਾਕੁਰ ਅਗਮ ਅਪਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵੇਲੇ ਉਹ ਕੇਵਲ ਅਗਮ ਅਪਾਰ ਵਾਹਿਗੁਰੂ ਪਰਮੇਸ਼ਰ ਹੀ ਸੀ, ਉਸ ਵੇਲੇ ਹੋਰ ਦੂਸਰੀ ਵਸਤੂ ਕੋਈ ਵੀ ਨਹੀਂ ਸੀ।
ਅਵਨਾਸੀ ਸੁਖ ਆਪਣੇ ਆਸਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਅਵਨਾਸ਼ੀ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪਣੇ ਸੁਖ ਆਸਨ ਤੇ ਬਿਰਾਜਮਾਨ ਸੀ, ਜਿਵੇਂ ਆਪਾਂ ਗੁਰੂ ਮਹਾਰਾਜ ਦੇ ਸੁਖਾਸਨ ਅਸਥਾਨ ਨੂੰ ਸੱਚਖੰਡ ਕਹਿ ਦਿੰਦੇ ਹਾਂ। ਇਹਦਾ ਮਤਲਬ ਇਹ ਹੈ ਵੀ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੱਚਖੰਡ ਦੇ ਵਿੱਚ ਆਪਣੇ ਸੁਖਾਸਨ ਅਸਥਾਨ ਤੇ ਬਿਰਾਜਮਾਨ ਸੀ।
ਤਹ ਜਨਮ ਮਰਨ ਕਹੋ ਕਹਾ ਬਿਨਾਸਨ।
ਲੋ ਉੱਥੇ ਫਿਰ ਜਨਮ ਮਰਨ ਕਿੱਥੇ ਸੀ ਤੇ ਕਹਾਂ ਬਿਨਾਸਨ, ਤੇ ਬਿਨਾਸਨ ਦਾ ਅਰਥ ਹੈ ਉੱਥੇ ਵਿਨਾਸ਼ ਵੀ ਕਿੱਥੇ ਸੀ, ਨਾ ਉੱਥੇ ਜਨਮ ਸੀ ਨਾ ਮਰਨ ਸੀ ਨਾ ਹੀ ਕੋਈ ਉੱਥੇ ਵਿਨਾਸ਼ ਸੀ, ਭਾਵ ਕੋਈ ਨਾਸ ਕਰਨ ਵਾਲਾ ਸੀ।
ਜਬ ਪੂਰਨ ਕਰਤਾ ਪ੍ਰਭ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਕੇਵਲ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪਰਿਪੂਰਨ ਸੀ, ਭਾਵ ਜਦੋਂ ਸਰਬ ਕਲਾ ਭਰਪੂਰ ਕੇਵਲ ਤਾਂ ਕੇਵਲ ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਸੀ।
ਤਬ ਜਮ ਕੀ ਤਰਾਸ ਕਹੋ ਕਿਸ ਹੋਏ।
ਫਿਰ ਤੁਸੀਂ ਦੱਸੋ ਉਸ ਵੇਲੇ ਜਮਾਂ ਦੀ ਜਿਹੜੀ ਤਰਾਸ ਦਾ ਅਰਥ ਹੈ ਵੀ ਜਿਹੜੀ ਭੈ ਪੀ ਦਸ਼ਾ ਉਹ ਕਿਸ ਨੂੰ ਹੋਣੀ ਸੀ, ਕਿਉਂਕਿ ਉਸ ਵੇਲੇ ਜਮਦੂਤ ਕਿੱਥੋਂ ਆ ਗਏ, ਜਦੋਂ ਅਕਾਲ ਪੁਰਖ ਵਾਹਿਗੁਰੂ ਸੀ ਉਸ ਵੇਲੇ ਹੋਰ ਨਾ ਕੋਈ ਜਮਦੂਤ ਸਨ, ਨਾ ਕੋਈ ਧਰਮਰਾਜ ਸੀ, ਨਾ ਕੋਈ ਨਰਕ ਸੁਰਗ ਸੀ, ਨਾ ਕੋਈ ਪਾਪੀ ਪੁੰਨੀ ਸੀ, ਉਸ ਵੇਲੇ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੀ, ਤੇ ਫਿਰ ਉੱਥੇ ਜਮਾਂ ਦੀ ਤਰਾਸ ਜਿਹੜੀ ਪੈ ਪੀਤ ਡਰਾਉਣੀ ਸਹਿਮ ਦੀ ਦਸ਼ਾ ਉਹ ਕਿੱਥੋਂ ਹੋਣੀ ਸੀ, ਭਾਵ ਨਹੀਂ ਸੀ ਹੋ ਸਕਦੀ।
ਜਬ ਅਭਿਗਤ ਅਗੋਚਰ ਪ੍ਰਭ ਏਕਾ।
ਜਬ ਅਵਗਤ ਪਾਠ ਕਰਨਾ, ਜਬ ਅਵਗਤ ਅਗੋਚਰ ਪ੍ਰਭ ਏਕਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਅਵਗਤ ਦਾ ਅਰਥ ਹੈ ਵੀ ਜਿਸ ਦੀ ਪ੍ਰਾਪਤੀ ਕਠਿਨ ਹੈ, ਆਪ ਦਾ ਅਰਥ ਹੁੰਦਾ ਕਠਿਨ, ਗਤ ਦਾ ਅਰਥ ਹੈ ਪ੍ਰਾਪਤੀ, ਜਿਸ ਦੀ ਪ੍ਰਾਪਤੀ ਕਠਿਨ ਹੈ। ਜਬ ਅਵਗਤ ਅਗੋਚਰ ਪ੍ਰਭ ਏਕਾ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ, ਅਵਗਤ ਦਾ ਅਰਥ ਦੂਸਰਾ ਅਵਿਅਕਤ ਵੀ ਕੀਤਾ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਅਵਿਅਕਤ ਸਰੂਪ ਸੀ ਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਸੀ ਤੇ ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਮੌਜੂਦ ਸੀ।
ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ।
ਤਾਂ ਉਸ ਵੇਲੇ ਜਿਹੜੇ ਧਰਮਰਾਜ ਦੇ ਮੁਨਸ਼ੀ ਨੇ ਚਿੱਤਰ ਗੁਪਤ, ਤੇ ਦੱਸੋ ਵੀ ਚਿੱਤਰ ਗੁਪਤ ਕਿਸ ਪੁੱਛਤ ਲੇਖਾ, ਉਸ ਵੇਲੇ ਕਿਸ ਨੂੰ ਇਹ ਲੇਖਾ ਸਾਬਕਤਾ ਪੁੱਛਦੇ ਸਨ, ਕਿਉਂਕਿ ਚਿੱਤਰ ਗੁਪਤ ਇਹਨਾਂ ਦੇ ਬਾਰੇ ਇੱਕ ਐਸਾ ਵੀ ਪੌਰਾਣਿਕ ਪ੍ਰਸੰਗ ਆਉਂਦਾ ਹੈ, ਕਹਿੰਦੇ ਜਦੋਂ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਤਾਂ ਉਸ ਵੇਲੇ ਉਹ ਕੁਝ ਸੋਚਣ ਲੱਗਿਆ, ਕਹਿਣ ਲੱਗਾ ਹੁਣ ਇੰਨੇ ਮੈਂ ਜੀਵ ਪੈਦਾ ਕੀਤੇ ਨੇ, ਇਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕੌਣ ਕਰੇਗਾ। ਜਦੋਂ ਬ੍ਰਹਮਾ ਨੇ ਐਸਾ ਸੋਚਿਆ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਚਿੱਤਰ ਗੁਪਤ ਭੇਜ ਦਿੱਤੇ ਤੇ ਉਹਨਾਂ ਨੇ ਬ੍ਰਹਮਾ ਨੂੰ ਆਖਿਆ, ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਇਹ ਸਾਰੇ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਅਸੀਂ ਕਰਾਂਗੇ। ਔਰ ਇਹਨਾਂ ਬਾਰੇ ਇਹ ਵੀ ਇੱਕ ਸਾਖੀ ਪ੍ਰਚਲਿਤ ਹੈ ਵੀ ਚਿੱਤਰ ਗੁਪਤ ਇਹ ਦੋ ਐਸੀਆਂ ਸ਼ਕਤੀਆਂ ਨੇ ਵੀ ਜਿਹੜੀ ਹਰ ਜੀਵ ਦੇ ਸੱਜੇ ਤੇ ਖੱਬੇ ਮੋਢੇ ਤੇ ਅਸਵਾਰ ਹੈ। ਅਸੀਂ ਜੋ ਵੀ ਕੰਮ ਕਰਦੇ ਹਾਂ, ਜੋ ਦਿਨ ਵੇਲੇ ਕਰਦੇ ਹਾਂ ਉਹਨੂੰ ਚਿੱਤਰ ਲਿਖਦਾ ਹੈ, ਤੇ ਜਿਹੜਾ ਅਸੀਂ ਰਾਤ ਨੂੰ ਕੋਈ ਕੰਮ ਕਰਦੇ ਹਾਂ ਜਾਂ ਪਰਦੇ ਵਿੱਚ ਕਰਦੇ ਹਾਂ ਉਹਨੂੰ ਗੁਪਤ ਲਿਖੀ ਜਾਂਦਾ, ਚਿੱਤਰ ਗੁਪਤ। ਇਹ ਦੋ ਕਿਸਮ ਦੇ ਇਹ ਐਸੇ ਦੇਵਤੇ ਨੇ ਜਿਹੜੀ ਸਾਡੀ ਪੂਰੀ ਪੂਰੀ CID ਲਿਖਦੇ ਨੇ, ਚੰਗੇ ਮਾੜੇ ਹਰ ਕਰਮ ਦਾ ਹਿਸਾਬ ਕਿਤਾਬ ਨੋਟ ਕਰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਵੀ ਜਦੋਂ ਕੇਵਲ ਉਹ ਅਵਿਅਕਤ ਸਰੂਪ ਤੇ ਇੰਦਰੀਆਂ ਦੇ ਵਿਸ਼ੇ ਕੇਵਲ ਇੱਕ ਅਕਾਲ ਪੁਰਖ ਸੀ, ਉਸ ਵੇਲੇ ਚਿੱਤਰ ਗੁਪਤ ਵੀ ਇਹ ਕਿਸ ਨੂੰ ਲੇਖਾ ਪੁੱਛਦੇ ਸਨ, ਭਾਵ ਉਸ ਵੇਲੇ ਚਿੱਤਰ ਗੁਪਤ ਦੀ ਵੀ ਅਣਹੋਂਦ ਸੀ। ਇਹ ਵੀ ਜਦੋਂ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਸਾਰੇ ਉਦੋਂ ਹੀ ਪੈਦਾ ਹੋਏ ਹਨ।
ਜਬ ਨਾਥ ਨਿਰੰਜਨ ਅਗੋਚਰ ਅਗਾਧੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਨਾਥ ਸਵਾਮੀ ਅਕਾਲ ਪੁਰਖ ਜੀ, ਜੋ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਤੇ ਅਗਾਧੇ, ਬੁੱਧੀ ਦੇ ਬੋਧ ਤੋਂ ਵੀ ਡੂੰਘੇ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਨ।
ਤਬ ਕੌਣ ਛੁੱਟੇ ਕੌਣ ਬੰਧਨ ਬਾਧੇ,
ਤਾਂ ਉਸ ਵੇਲੇ ਵੀ ਕਿਹੜੇ ਜੀਵ ਛੁੱਟੇ ਹੋਏ ਸਨ ਭਾਵ ਮੁਕਤ ਸਨ, ਤੇ ਕੌਣ ਬੰਧਨ ਬਾਧੇ ਕਿਹੜੇ ਬੰਧਨਾਂ ਦੇ ਵਿੱਚ ਬੱਝੇ ਹੋਏ ਸਨ ਭਾਵ ਉਸ ਵੇਲੇ ਕੋਈ ਬੰਧ ਤੇ ਮੋਕਸ਼ ਦਾ ਭਾਵ ਵੀ ਨਾ ਹੋਣ ਕਰਕੇ ਨਾ ਹੀ ਆਪਣੇ ਆਪ ਨੂੰ ਕੋਈ ਮੁਕਤ ਅਖਵਾ ਸਕਦਾ ਸੀ ਤੇ ਨਾ ਹੀ ਕੋਈ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਆਪਣੇ ਆਪ ਨੂੰ ਅਖਵਾ ਸਕਦਾ ਸੀ।
ਆਪਣੇ ਆਪ ਆਪ ਹੀ ਚਰਜਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਚਰ ਸ਼ੁਰੂ ਵਾਹਿਗੁਰੂ ਪਰਮੇਸ਼ਰ ਜਦੋਂ ਆਪ ਹੀ ਆਪਣੇ ਆਪ ਦੇ ਵਿੱਚ ਲੀਨ ਹੋਇਆ ਹੋਇਆ ਸੀ।
ਨਾਨਕ ਆਪਣਾ ਰੂਪ ਆਪ ਹੀ ਉਪਰਜਾ,
ਫਿਰ ਇੱਕ ਸਵਾਲ ਇਹ ਕੀਤਾ ਕਿ ਮਹਾਰਾਜ ਠੀਕ ਹੈ ਜਿਸ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੀ ਤੇ ਉਸ ਵੇਲੇ ਹੋਰ ਕੋਈ ਵੀ ਨਹੀਂ ਸੀ, ਤੇ ਫਿਰ ਸਾਨੂੰ ਇਹ ਵੀ ਕਿਰਪਾ ਕਰਕੇ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪੈਦਾ ਕਰਨ ਵਾਲਾ ਕੌਣ ਸੀ। ਲਓ ਹੁਣ ਇਹਦਾ ਜਵਾਬ ਸਤਿਗੁਰੂ ਮਹਾਰਾਜ ਦਿੰਦੇ ਹਨ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਰੂਪ ਨੂੰ ਆਪ ਹੀ ਉਪਰਜਾ ਦਾ ਅਰਥ ਪੈਦਾ ਕੀਤਾ ਭਾਵ ਉਸ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਸੀ। ਇਹ ਗੁਰਮਤਿ ਦਾ ਸਿਧਾਂਤ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਵਾਹਿਗੁਰੂ ਨਾ ਕਿਸੇ ਦਾ ਪੈਦਾ ਕੀਤਾ ਹੋਇਆ ਤੇ ਨਾ ਹੀ ਉਹ ਕਿਸੇ ਦਾ ਸਥਾਪਨ ਕੀਤਾ ਹੋਇਆ, ਜਿਵੇਂ ਕੋਈ ਮੰਦਰ ਵਿੱਚ ਮੂਰਤੀ ਸਥਾਪਨ ਕੀਤੀ ਜਾਂਦੀ ਹੈ ਜਾਂ ਕਿਸੇ ਡੇਰੇ ਦਾ ਸੰਤ ਮਹੰਤ ਨਿਯਤ ਕੀਤਾ ਜਾਂਦਾ ਹੈ, ਇਉਂ ਵੀ ਨਹੀਂ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਸਥਾਪਨ ਕੀਤਾ, ਉਹ ਤੇ ਆਪਣੇ ਆਪ ਤੋਂ ਹੀ ਹੈ। ਇਸੇ ਲਈ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਹਜ਼ੂਰ ਨੇ ਅੱਗੇ ਚੱਲ ਕੇ ਫਰਮਾਇਆ ਹੈ, ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਨੇ ਆਪ ਸਾਜਿਓ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਆਪਣੇ ਵਜੂਦ ਨੂੰ ਸਾਜਣਾ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਇਸ ਗੱਲ ਦਾ ਜਵਾਬ ਦਿੰਦੇ ਹਨ, ਜੇ ਕੋਈ ਪੁੱਛੇ ਵੀ ਰੱਬ ਨੂੰ ਕਿਸੇ ਨੇ ਪੈਦਾ ਕੀਤਾ ਤਾਂ ਹਜ਼ੂਰ ਕਹਿੰਦੇ ਨੇ ਉਸਨੇ ਆਪਣੇ ਰੂਪ ਨੂੰ ਆਪ ਹੀ ਪੈਦਾ ਕੀਤਾ, ਜਦੋਂ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ। ਇਸ ਲਈ ਫਿਰ ਇਹਦੇ ਬਾਰੇ ਇਹ ਗੱਲ ਕਹਿਣੀ ਵੀ ਉਸ ਵੇਲੇ ਕੌਣ ਸੀ ਉਸ ਨੂੰ ਪੈਦਾ ਕਰਨ ਵਾਲਾ, ਤੇ ਇਹੀ ਜਵਾਬ ਹੋ ਸਕਦਾ ਵੀ ਉਸਨੇ ਆਪ ਹੀ ਆਪਣੇ ਆਪ ਨੂੰ ਪੈਦਾ ਕੀਤਾ।
ਜਹ ਨਿਰਮਲ ਪੁਰਖ ਪੁਰਖ ਪਤ ਹੋਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਦੋਂ ਪੁਰਖਾਂ ਦਾ ਪਤੀ ਸਾਰੇ ਪੁਰਸ਼ਾਂ ਦਾ ਪਤੀ ਮਾਲਕ ਤੇ ਉਹ ਨਿਰਮਲ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੀ।
ਤਹਿ ਬਿਨ ਮੈਲ ਕਹੋ ਕਿਆ ਧੋਤਾ,
ਬਈ ਉਸ ਵੇਲੇ ਤੁਸੀਂ ਦੱਸੋ ਵੀ ਬਿਨਾਂ ਮੈਲ ਤੋਂ ਕੌਣ ਸੀ ਤੇ ਕਹੋ ਕਿਆ ਧੋਤਾ, ਉਸ ਵੇਲੇ ਬਈ ਧੋਣ ਵਾਲੀ ਕਿਹੜੀ ਚੀਜ਼ ਸੀ, ਕਿਸ ਚੀਜ਼ ਨੂੰ ਧੋਤਾ ਜਾਂਦਾ ਸੀ, ਭਾਵ ਜੇ ਕੋਈ ਬਸਤਰ ਮੈਲਾ ਹੋਵੇ ਜਾਂ ਸਰੀਰ ਮੈਲਾ ਹੋਵੇ ਤਾਂ ਹੀ ਉਸਨੂੰ ਧੋਣਾ ਪੈਂਦਾ ਨਾ, ਜਦੋਂ ਮੈਲ ਹੀ ਨਹੀਂ ਸੀ ਤੇ ਫਿਰ ਧੋਣ ਵਾਲਾ ਉੱਥੇ ਕੌਣ ਸੀ, ਭਾਵ ਉਸ ਵੇਲੇ ਨਾ ਤੇ ਪਾਪਾਂ ਦੀ ਮੈਲ ਸੀ ਨਾ ਹਉਮੈ ਦੀ ਮੈਲ ਸੀ ਨਾ ਹੀ ਮਲ ਵਿਕਸ਼ੇਪ ਅਵਾਰਨ ਦੀ ਮੈਲ ਸੀ ਤੇ ਨਾ ਹੀ ਕੋਈ ਇਸਨੂੰ ਉਸ ਵੇਲੇ ਧੋਣ ਵਾਲਾ ਕੋਈ ਸਾਧਕ ਸੀ ਜਾਂ ਜਗਿਆਸੂ ਸੀ। ਜਦੋਂ ਪੁਰਖਾਂ ਦਾ ਪਤੀ ਨਿਰਮਲ ਪੁਰਖ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਆਪਣੀ ਹੋਂਦ ਵਿੱਚ ਟਿਕਿਆ ਹੋਇਆ ਸੀ ਤੇ ਉਸ ਵੇਲੇ ਹਜ਼ੂਰ ਕਹਿੰਦੇ ਨਾ ਹੀ ਕੋਈ ਬਿਨਾਂ ਮੈਲ ਤੋਂ ਉੱਜਲ ਸੀ ਤੇ ਨਾ ਹੀ ਕੋਈ ਧੋਣ ਵਾਲਾ ਭਾਵ ਜਿਸਨੂੰ ਧੋਇਆ ਜਾਵੇ ਤੇ ਉਸਨੂੰ ਮੈਲਾ ਕਿਹਾ ਜਾਂਦਾ ਹੈ ਤੇ ਨਾ ਹੀ ਉਸ ਵੇਲੇ ਕੋਈ ਮਲੀਨ ਅਵਸਥਾ ਵਿੱਚ ਸੀ।
ਜਹ ਨਿਰੰਜਨ ਨਿਰੰਕਾਰ ਨਿਰਬਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਤੇ ਨਿਰਬਾਨ ਵੀ ਉਹ ਸਾਰੇ ਹਰ ਸ਼ੋਕ ਦੁਆਂਦਵਾਦ ਤੋਂ ਰਹਿਤ ਅਥਵਾ ਨਿਰਬਾਨ ਦਾ ਦੁੱਖਾਂ ਤੋਂ ਰਹਿਤ ਤੇ ਉਸ ਮਹਾਨ ਆਨੰਦੀ ਅਵਸਥਾ ਵਿੱਚ ਵਾਹਿਗੁਰੂ ਟਿਕਿਆ ਹੋਇਆ ਸੀ।
ਤਹਿ ਕੌਣ ਕੋ ਮਾਨ ਕੌਣ ਅਭਿਮਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵੇਲੇ ਕੌਣ ਕਿਸੇ ਨੂੰ ਮਾਣ ਸਤਿਕਾਰ ਦਿੰਦਾ ਸੀ ਤੇ ਕੌਣ ਅਪਮਾਨ ਤੇ ਕੌਣ ਕਿਸੇ ਨੂੰ ਅਪਮਾਨ, ਇੱਥੇ ਅਪਮਾਨ ਤੋਂ ਭਾਵ ਹੈ ਕੌਣ ਕਿਸੇ ਨੂੰ ਉਸ ਵੇਲੇ ਸਤਿਕਾਰ ਦਿੰਦਾ ਸੀ ਤੇ ਕੌਣ ਕਿਸੇ ਨੂੰ ਉਸ ਵੇਲੇ ਕੋਈ ਨਿਰਾਦਰ ਅਪਮਾਨ ਦਿੰਦਾ ਸੀ, ਭਾਵ ਮਾਨ ਤੇ ਅਪਮਾਨ ਇਹ ਵੀ ਦੋਵੇਂ ਚੀਜ਼ਾਂ ਉਸ ਤੋਂ ਬਾਅਦ ਵਿੱਚ ਹੀ ਹੋਂਦ ਵਿੱਚ ਆਈਆਂ ਹਨ।
ਜਹਿ ਸਰੂਪ ਕੇਵਲ ਜਗਦੀਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਕੇਵਲ ਤਾਂ ਕੇਵਲ ਉਸ ਜਗਤ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਆਪਣਾ ਸਰੂਪ ਆਪਣਾ ਵਜੂਦ ਸੀ, ਤਾਂ ਉਸ ਵੇਲੇ ਹੋਰ ਕੁਝ ਵੀ ਨਹੀਂ ਸੀ।
ਛਲ ਛਿਦਰ ਲਗਤ ਕਹੋ ਕੀ
ਸਰ, ਹੁਣ ਤੁਸੀਂ ਦੱਸੋ ਉਸ ਵੇਲੇ ਜਿਹੜੇ ਮਾਇਆ ਦੇ ਛਲ ਛਿਦਰ ਸਨ ਉਹ ਕਿਸ ਨੂੰ ਲੱਗਦੇ ਸਨ? ਕਿਉਂਕਿ ਇਸ ਮਾਇਆ ਦੇ ਵੀ ਬੜੇ ਛਲ ਛਿਦਰ ਨੇ ਨਾ। ਸਤਿਗੁਰੂ ਦੇ ਬਚਨ ਹੈ, ਅਛਲ ਛਲਾਈ ਨਹਿ ਛਲੈ ਨਹਿ ਕਾਹੋ ਕੁਟਾਰਾ ਕਰ ਸਕੈ, ਜਿਉਂ ਸਾਹਿਬ ਰਾਖਿਆ ਤਿਉਂ ਰਹਿ ਇਸ ਲੋਭੀ ਕਾ ਜਿਉ ਟਲ ਪਲੈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਸਰਪਣੀ ਤੇ ਉਪਰ ਨਹੀਂ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਹਜ਼ੂਰ ਕਹਿੰਦੇ ਨੇ ਜਦੋਂ ਕੇਵਲ ਉਸ ਜਗਤ ਦੇ ਮਾਲਕ ਦਾ ਹੀ ਸਰੂਪ ਸੀ,